ਅੱਜ ਮੈਂ ਗੱਲ ਸੁਣਾਉਣ ਲੱਗਿਆ ਹਾਂ ਆਪਣੇ ਇੱਕ ਪੁਰਾਣੇ ਹੀ ਕਲੀਗ ਦੀ, ਸੁਨੀਲ ਦੀ। ਸੁਨੀਲ ਨੇ ਆਪਣੀ ਗੱਲ ਸੁਣਾਈ ਕਿ ਬਈ ਤੂੰ ਕਰਦਾ ਕੀ ਸੀਗਾ ਇੱਥੇ ਨੌਕਰੀ ਕਰਨ ਤੋਂ ਪਹਿਲਾਂ। ਕਹਿੰਦਾ ਬਹੁਤ ਜ਼ਰੂਰੀ ਕੰਮ ਕਰਦਾ ਹੁੰਦਾ ਸੀ, ਮੇਰਾ ਕੰਮ ਸੀ ਆਪਣੀ ਵਹੁਟੀ ਨੂੰ ਸਵੇਰੇ ਉਹਦੇ ਦਫ਼ਤਰ ਛੱਡ ਕੇ ਆਉਣਾ ਅਤੇ ਸ਼ਾਮੀ ਉਹਨੂੰ ਲੈ ਕੇ ਆਉਣਾ। ਦਿਨੇ ਮੈਂ ਭਰ ਭਰ ਕੇ ਜੀ ਆਪਣੇ ਭਾਂਡੇ ਮਾਰਦਾ ਸੀਗਾ, ਭਾਂਡੇ ਅਤੇ ਘਰ ਦਾ ਕੰਮ ਸਾਂਭਣਾ ਅਤੇ ਬੱਚਿਆਂ ਨੂੰ ਸਕੂਲ ਤਿਆਰ ਕਰਕੇ ਸਕੂਲ ਭੇਜਣਾ। ਆਹ ਗੱਲ ਹੈਗੀ ਸਨ 2000 ਦੀ। ਤਾਂ ਮੈਂ ਇਹ ਕਹਾਂਗਾ ਕਿ ਹਾਊਸ ਹਸਬੈਂਡ ਜਿਹੜਾ ਹੈਗਾ ਜੀ, ਉਹ ਫਲਾ ਵਰਜਨ ਬਹੁਤ ਪਹਿਲਾਂ ਸੁਸਾਇਟੀ ਦੇ ਇਜ਼ਤ ਕਰਦਾ ਸੀਗਾ। ਇਹ ਜਿਹੜਾ ਥੰਬ ਹੈਗੇ ਨੇ ਹਸਬੈਂਡ ਵਾਈਫ ਕਰਕੇ ਥੰਬ ਲਾ ਕੇ, ਕੋਈ ਵੱਡਾ ਵੀ ਹੋ ਸਕਦਾ, ਕੋਈ ਛੋਟਾ ਵੀ ਹੋ ਸਕਦਾ, ਕੋਈ ਪਤਲਾ ਵੀ ਹੋ ਸਕਦਾ, ਕੋਈ ਮੋਟਾ ਵੀ ਹੋ ਸਕਦਾ, ਜ਼ਰੂਰੀ ਨਹੀਂ ਹੈ। ਦੋਵੇਂ ਜਿਹੜੇ ਘਰ ਦੇ ਖੰਭੇ ਹੈਗੇ, ਜਿਹੜੇ ਸਤੰਭ ਹੈਗੇ ਨੇ, ਉਹ ਇੱਕੋ ਵੇਟ ਦੇ ਹੋਣ। ਅਤੇ ਅੱਜ ਆਪਾਂ ਗੱਲ ਕਰਾਂਗੇ ਮੂਵੀ ਉੜਾ ਐੜਾ ਦੀ, ਜਿਹਦਾ ਰਿਵਿਊ ਆਪਾਂ ਪੇਸ਼ ਕਰਨ ਲੱਗੇ ਹਾਂ ਜਸਟ ਹੁਣੇ ਥੋੜ੍ਹੀ ਦੇਰ ਦੇ ਵਿੱਚ। ਇੱਕ ਸੋਹਣੇ ਜਿਹੇ ਪੇਂਡੂ ਜੱਟ ਨੂੰ ਕੀ ਚਾਹੀਦਾ ਹੈ? ਇੱਕ ਸੋਹਣੀ ਜੀ ਨਾਰ ਅਤੇ ਇੱਕ ਗੱਡੀ ਅਤੇ ਹੱਸਦਾ ਖੇਡਦਾ ਇੱਕ ਵਿਹੜਾ। ਇਸੇ ਕਹਾਣੀ ਨੂੰ ਲੈ ਕੇ ਆਏ ਨੇ ਤਰਸੇਮ ਜੱਸਰ ਨੀਰੂ ਬਾਜਵਾ ਦੇ ਨਾਲ। ਵੈਸੇ ਤਾਂ ਫਿਲਮ ਇਹ ਰਿਲੀਜ਼ ਹੋ ਚੁੱਕੀ ਹੈ ਫਰਵਰੀ 2019 ਵਿੱਚ, ਅਤੇ ਹੁਣ ਰੀਸੈਂਟਲੀ ਮੈਂ ਵੇਖੀ ਸੀ ਇਹਨੂੰ ਪ੍ਰਾਈਮ ਐਮਾਜ਼ੋਨ ਪ੍ਰਾਈਮ ਵੀਡੀਓਜ਼ 'ਤੇ, ਅਤੇ ਹੁਣ ਰਿਲੀਜ਼ ਹੋ ਚੁੱਕੀ ਹੈ, ਤੁਸੀਂ ਵੀ ਵੇਖ ਸਕਦੇ ਹੋ। ਫਿਲਮ ਦੀ ਕਹਾਣੀ ਦਾ ਨਾਂ ਸੁਣ ਕੇ ਉੜਾ ਐੜਾ ਐ ਲੱਗਦਾ ਹੈ ਜਿੱਦਾਂ ਇਰਫਾਨ ਖਾਨ ਦੀ ਫਿਲਮ ਇੰਗਲਿਸ਼ ਮੀਡੀਅਮ ਵਰਗਾ ਹੀ ਸਬਜੈਕਟ ਹੈਗਾ, ਜਿੱਥੇ ਕਿ ਇਰਫਾਨ ਖਾਨ ਅਤੇ ਉਹਦੀ ਵਹੁਟੀ ਚਾਹੁੰਦੇ ਨੇ ਕਿ ਉਹਦੀ ਕੁੜੀ ਦਾ ਐਡਮਿਸ਼ਨ ਅੰਗਰੇਜ਼ੀ ਮੀਡੀਅਮ ਸਕੂਲ ਦੇ ਵਿੱਚ ਹੋ ਜਾਵੇ, ਵੱਡੇ ਸਕੂਲ ਦੇ ਵਿੱਚ ਹੋ ਜਾਵੇ ਦਿੱਲੀ ਵਿੱਚ, ਅਤੇ ਉਹ ਆਪਣਾ ਪੁਰਾਣੀ ਦਿੱਲੀ ਵਾਲਾ ਘਰ ਛੱਡ ਕੇ ਨਵੀਂ ਦਿੱਲੀ ਵਿੱਚ ਸਾਊਥ ਦਿੱਲੀ ਵਿੱਚ ਆ ਕੇ ਰਹਿਣ ਲੱਗ ਜਾਂਦੇ ਨੇ ਅਤੇ ਉੱਥੇ ਦੇ ਸੁਸਾਇਟੀ ਵਿੱਚ ਐਡਜਸਟ ਹੋਣ ਦੀ ਕੋਸ਼ਿਸ਼ ਕਰਦੇ ਨੇ। ਫਿਰ ਐਡਮਿਸ਼ਨ ਲੈਣ ਵਾਸਤੇ ਜਿਹੜੇ ਜਦੋਂ ਜਦੋਂ ਹੁਣ ਕਰਦੇ ਨੇ, ਆਪਣੇ ਆਪ ਨੂੰ EWS ਕੋਟੇ ਵਿੱਚ ਪਾਉਂਦੇ ਨੇ, ਫਿਰ ਸਕੂਲ 'ਚ ਐਡਮਿਸ਼ਨ ਲੈਂਦੇ ਨੇ, ਫਿਰ ਉਹ ਗਿਲਟ ਆਉਂਦਾ ਹੈ ਅਤੇ ਉਹ ਉਸਨੂੰ ਰਿਕਵਰ ਕਰਦੇ ਨੇ। ਪਰ ਉੜਾ ਐੜ ਦੀ ਕਹਾਣੀ ਕੁਛ ਥੋੜ੍ਹਾ ਜਿਹਾ ਫਰਕ ਹੈ, ਥੋੜ੍ਹਾ ਜਿਹਾ ਟਵਿਸਟ ਹੈ ਇਹਦੇ ਵਿੱਚ। ਉੜਾ ਐੜਾ ਦੀ ਕਹਾਣੀ ਹੈਗੀ ਆ ਉੱਥੋਂ ਸ਼ੁਰੂ ਹੁੰਦੀ ਹੈ, ਜੇ ਮੈਂ ਕਹਾਂ ਜਿੱਦਾਂ ਇੱਕ ਛੋਟੇ ਜੀ ਪਰਿਵਾਰ ਦੀ ਕਹਾਣੀ ਸ਼ੁਰੂ ਹੁੰਦੀ ਹੈ। ਇੱਕ ਛੋਟਾ ਜਿਹਾ ਪਰਿਵਾਰ, ਇੱਕ ਸੋਹਣੀ ਜਨਾਨੀ ਅਤੇ ਇੱਕ ਮਿਹਨਤੀ ਸਾਊ ਜਿਹਾ ਬੰਦਾ ਤਰਸੇਮ ਜੱਸਰ। ਤਰਸੇਮ ਜੱਸਰ ਕਾਸ਼ਤਕਾਰ ਹੈ, ਕਿਸਾਨ ਹੈ, ਜਿਹੜੇ ਮਿਹਨਤ ਕਰਦਾ ਹੈ, ਮਜ਼ਦੂਰੀ ਕਰਦਾ ਹੈ ਅਤੇ ਆਪਣਾ ਘਰ ਨੂੰ ਸਾਂਭਦਾ ਹੈ। ਤਰਸੇਮ ਦਾ ਬੱਚਾ ਵੱਡਾ ਹੋ ਜਾਂਦਾ ਹੈ ਅਤੇ ਉਹਦੀ ਜਿਹੜੀ ਵਹੁਟੀ ਹੈ ਨੀਰੂ ਬਾਜਵਾ, ਉਹ ਚਾਹੁੰਦੀ ਹੈ ਕਿ ਉਹਦੇ ਬੱਚਾ ਵੱਡੇ ਸਕੂਲ ਦੇ ਵਿੱਚ, ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਠਾਂ 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 ਕਰਦੇ ਹੋਏ ਅੰਗਰੇਜ਼ੀ ਬੋਲੇ ਅਤੇ ਵੱਡਾ ਹੋ ਕੇ ਅਫਸਰ ਬਣੇ। ਨੀਰੂ ਬਾਜਵਾ ਦੇ ਪਿੰਡ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਹੈਗਾ ਜਿਹੜਾ ਕਿ ਇੱਕ ਵੱਡੇ ਵਰਡ ਸਕੂਲ ਦੇ ਵਿੱਚ ਨੌਕਰੀ ਕਰਦਾ ਹੈ, ਕਮੇਡੀਅਨ ਹੈ। ਤੁਸੀਂ ਸਮਝ ਰਹੇ ਹੋਵੋਗੇ ਮੈਂ ਗੱਲ ਕਰ ਰਿਹਾ ਹਾਂ ਕਰਮਜੀਤ ਅਨਮੋਲ ਦੀ। ਕਰਮਜੀਤ ਅਨਮੋਲ ਦੇ ਕਰਮਜੀਤ ਅਨਮੋਲ ਸਕੂਲ ਦੀ ਇੱਕ ਮੈਡਮ ਅਤੇ ਬੱਚਿਆਂ ਨੂੰ ਇੱਕ ਵਿਲੇਜ ਟੂਰ ਕਰਨ ਵਾਸਤੇ ਉਹਦੇ ਪਿੰਡ ਲੈ ਕੇ ਆਉਂਦੀ ਹੈ, ਅਤੇ ਨੀਰੂ ਬਾਜਵਾ ਉਸ ਬੱਚਿਆਂ ਨੂੰ ਅੰਗਰੇਜ਼ੀ ਬੋਲਦੇ ਹੋਏ ਬੜਾ ਇੰਪ੍ਰੈਸ ਹੋ ਜਾਂਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਹਦਾ ਐਡਮਿਸ਼ਨ ਵੱਡੇ ਸਕੂਲ ਕੋਨਵੈਂਟ ਸਕੂਲ ਦੇ ਵਿੱਚ ਹੀ ਹੋਵੇ। ਅਤੇ ਉਹ ਆਵਾ ਤਾਵਾ ਕਰਕੇ ਹੱਥ ਪੈਰ ਹੀਲੇ ਪਾ ਕੇ ਆਪਣੇ ਬੱਚੇ ਦਾ ਐਡਮਿਸ਼ਨ ਉੱਥੇ, ਅਮਨਦੀਪ ਸਿੰਘ ਬੱਚੇ ਦਾ ਐਡਮਿਸ਼ਨ ਆਪਣੇ ਵਰਡ ਸਕੂਲ ਦੇ ਵਿੱਚ ਕਰਾ ਦਿੰਦੇ ਨੇ ਜਿਹੜਾ ਕਿ 20 ਕਿਲੋਮੀਟਰ ਦੂਰ ਹੈ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਪਿੰਡ ਨਾਲੋਂ। ਅਤੇ ਤਰਸੇਮ ਦਾ ਰੂਟੀਨ ਬਣ ਜਾਂਦਾ ਹੈ ਰੋਜ਼ ਸਵੇਰੇ ਪੁੱਤ ਨੂੰ ਆਪਣੇ ਸਕੂਟਰ 'ਤੇ ਬਿਠਾ ਕੇ ਸਕੂਲ ਛੱਡ ਕੇ ਆਉਣਾ ਅਤੇ ਲੈ ਕੇ ਆਉਣਾ। ਅਤੇ ਸਕੂਲ ਅਟੈਂਡ ਕਰਨ ਤੋਂ ਬਾਅਦ ਉੱਥੇ ਉਸ ਬੱਚੇ ਨੂੰ ਅਸੈਪਟੈਂਸ ਛੇਤੀ ਨਹੀਂ ਹੁੰਦੀ ਪਹਿਲਾਂ, ਫਿਰ ਉਹਦੇ ਬਾਅਦ ਸਕੂਲ ਦੇ ਵਿੱਚ ਉਹਦੇ ਲੰਬੇ ਖਰਚੇ, ਉਹਦੇ ਸਕੂਲ ਦੇ ਰੂਟੀਨਸ, ਉਹ ਥੋੜ੍ਹੇ ਬੱਚੇ ਮਾਂ ਬਾਪ ਥੋੜ੍ਹੇ ਜਿਹੇ ਨਹੀਂ ਸਮਝ ਪਾਉਂਦੇ ਸ਼ੁਰੂ ਦੇ ਵਿੱਚ। ਫਿਰ ਉਹਦੇ ਬੱਚੇ ਦੀ ਮਾਸੂਮੀਅਤ ਦੇਖੀਏ ਜਾਂ ਉਹਦਾ ਭੋਲਾਪਣ ਵੇਖੀਏ, ਉਹਦੇ ਨਾਲ ਦੇ ਸਕੂਲ ਦੇ ਬੱਚੇ ਵੀ ਉਹਦੇ ਨਾਲ ਘੁਲ ਮਿਲਣ ਲੱਗ ਪੈਂਦੇ ਨੇ, ਉਹਦੇ ਨਾਲ ਗੱਲਾਂ ਕਰਨ ਲੱਗਦੇ ਨੇ, ਉਹਦੇ ਪੰਜਾਬੀ ਵਿੱਚ ਆਪਣੇ ਵਿਰਸੇ ਨੂੰ ਦੀ ਪਛਾਣ ਦੁਆਰਾ ਨਾਲ ਜੁੜਨਾ ਚਾਹੁੰਦੇ ਨੇ, ਜੁੜਨ ਲੱਗਦੇ ਨੇ, ਉਹ ਬੱਚੇ ਫ੍ਰੈਂਚ ਦਾ ਆਪਸ਼ਨਲ ਸਬਜੈਕਟ ਛੱਡ ਕੇ ਕਾਫੀ ਸਾਰੇ ਬੱਚੇ 10 ਬੱਚੇ ਉਹਦੇ ਨਾਲ ਪੰਜਾਬੀ ਪੜ੍ਹਨ ਲੱਗ ਜਾਂਦੇ ਨੇ। ਜਿੱਦਾਂ ਹੀ ਉਹਦੇ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਬੱਚੇ ਪੰਜਾਬੀ ਪੜ੍ਹਨ ਲੱਗ ਗਏ ਨੇ, ਅਤੇ ਉਹ ਆ ਕੇ ਸਕੂਲ ਦੇ ਵਿੱਚ ਇੱਕ ਆਪਣੀ ਗੱਲ ਰੱਖਦੇ ਨੇ ਕਿ ਅਸੀਂ ਪੰਜਾਬੀ ਪੜ੍ਹਾਉਣ ਵਾਸਤੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ। ਅਤੇ ਤਰਸੇਮ ਜੱਸਰਚੇ ਦਾ ਕੀ ਨਾਮ ਗੁਰਨਾਮ ਸਿੰਘ ਹੈ, ਉਹਨੂੰ ਸਕੂਲ ਦੇ ਜਿਹੜੀ ਮੈਨੇਜਮੈਂਟ ਹੈ ਉਹ ਸਾਦੀ ਹੈਗੀ ਹੈ ਕਿ ਭਈਆ ਜਿਹੜੇ ਤੁਹਾਡੇ ਨਾਲ ਦੇ ਬੱਚਿਆਂ ਦੇ ਪੇਰੈਂਟਸ ਹੈ ਉਹ ਨਹੀਂ ਚਾਹੁੰਦੇ ਕਿ ਤੁਹਾਡਾ ਬੱਚਾ ਅਮਨਦੀਪ ਇੱਥੇ ਸਕੂਲ ਦੇ ਵਿੱਚ ਪੜ੍ਹੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਸਕੂਲ ਦੇ ਬੱਚਿਆਂ ਦੇ ਉੱਤੇ ਮਾੜਾ ਅਸਰ ਪੈ ਰਿਹਾ ਹੈ। ਇੱਕ ਮੀਟਿੰਗ ਰੱਖੀ ਜਾਂਦੀ ਹੈ ਕਿ ਜਿਹਦੇ ਵਿੱਚ ਇਹਨਾਂ ਨੂੰ ਤਰਸੇਮ ਜੱਸਰ ਅਤੇ ਨੀਰੂ ਬਾਜਵਾ ਨੂੰ ਆਪਣੀ ਗੱਲ ਰੱਖਣੀ ਹੁੰਦੀ ਹੈ, ਪੇਰੈਂਟਸ ਨੂੰ ਮਨਾਉਣਾ ਹੁੰਦਾ ਹੈ ਕਿ ਵੀ ਅਸੀਂ ਬੱਚੇ ਨੂੰ ਇੱਥੇ ਹੀ ਪੜ੍ਹਾਉਣਾ ਚਾਹੁੰਦੇ ਨੇ। ਤਰਸੇਮ ਕਾਫੀ ਸਾਰੇ ਤਰਤ ਰੱਖਦਾ ਹੈ ਸਟੇਜ ਦੇ ਸਾਹਮਣੇ ਉੱਤੇ ਕਿ ਸੇਮ ਪੇਰੈਂਟਸ ਆਪਣੇ ਤਰਤ ਰੱਖਦੇ ਹੈਗੇ ਨੇ ਕਿ ਵੀ ਪੰਜਾਬੀ ਅਸੀਂ ਕਿਉਂ ਨਹੀਂ ਪੜ੍ਹਨਾ ਚਾਹੁੰਦੇ, ਉਹ ਤਰਸੇਮ ਰੱਖਦਾ ਕਿ ਪੰਜਾਬੀ ਕਿਉਂ ਪੜ੍ਹਨੀ ਚਾਹੀਦੀ ਹੈਗੀ ਹੈ, ਜੇ ਪੰਜਾਬੀ ਨਹੀਂ ਪੜ੍ਹਾਂਗੇ ਤਾਂ ਅਸੀਂ ਵਿਰਸਾ ਭੁੱਲ ਜਾਵਾਂਗੇ ਆਪਣੀ। ਐਂਡ ਗੱਲ ਤਾਂ ਇਹੀ ਹੈ, ਅਸੀਂ ਆਪਣੀ ਜੜ੍ਹਾਂ ਭੁੱਲ ਜਾਵਾਂਗੇ, ਆਪਣੀ ਜੜ੍ਹਾਂ ਪੱਟ ਜਾਵਾਂਗੇ ਜੇ ਪੰਜਾਬੀ ਨਹੀਂ ਅਸੀਂ ਪੜ੍ਹਾਂਗੇ ਜਾਂ ਨਹੀਂ ਸਮਝਾਂਗੇ ਜਾਂ ਪੰਜਾਬੀ ਨਹੀਂ ਆਉਂਦੀ ਹੋਊਗੀ। ਅਖੀਰਕਾਰ 'ਚ ਸਕੂਲ ਮੰਨ ਜਾਂਦਾ ਹੈ, ਉਹ ਕਹਿੰਦਾ ਹੈ ਕਿ ਪੰਜਾਬੀ ਜਿਹੜੀ ਹੈਗੀ ਹੈ ਐਜ਼ ਆਪਸ਼ਨਲੀ ਇੱਕ ਕੰਪਲਸਰੀ ਸਬਜੈਕਟ ਹੋਵੇਗਾ ਸਕੂਲ ਦੇ ਵਿੱਚ। ਕਾਫੀ ਸਾਰੇ ਪੇਰੈਂਟ ਵੀ ਨਾਲ ਸਹਿਮਤ ਹੋ ਜਾਂਦੇ ਨੇ ਉਹਦੇ ਤਰਸੇਮ ਦੀ ਗੱਲਾਂ ਦੇ ਨਾਲ। ਜੇ ਫਿਲਮ ਦੀ ਗੱਲ ਕਰੀਏ ਤਾਂ ਓਵਰਆਲ ਦੇਖੀਏ ਕਿ ਸਬਜੈਕਟ ਦੇਖੀਏ ਸਬਜੈਕਟ ਨਵਾਂ ਨਹੀਂ ਹੈ, ਇਸ ਤਰ੍ਹਾਂ ਦੀ ਕਾਫੀ ਸਾਰੇ ਡਿਬੇਟਸ ਗੱਲਾਂ ਅਤੇ ਕਾਫੀ ਸਾਰੇ ਨਾਟਕ ਜਾਂ ਕਹਾਣੀਆਂ ਪਹਿਲਾਂ ਵੀ ਬਣ ਚੁੱਕੀਆਂ ਨੇ। ਕਾਫੀ ਸਾਰੇ ਮੀਡੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਇਹ ਗੱਲ ਸੁਣਦੇ ਆ ਰਹੇ ਹਾਂ, ਕਰਦੇ ਆ ਰਹੇ ਹਾਂ, ਪਰ ਸੁਸਾਇਟੀ ਅਸੀਂ ਦੇਖੀਏ ਕਿ ਥੋੜ੍ਹੀ ਡਿਫਰੈਂਟ ਹੀ ਅਲੱਗ ਹੀ ਤਰੀਕੇ ਵਿੱਚ ਅਲੱਗ ਐਕਸਪੈਂਡ ਹੁੰਦੀ ਜਾ ਰਹੀ ਹੈ। ਜੇ ਆਪਾਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਫਿਰ ਸਾਨੂੰ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਹੈ। ਜੇ ਆਪਣੇ ਘਰ ਦੀ ਗੱਲ ਕਰੀਏ ਜੇ ਪੰਜਾਬ ਤੋਂ ਬਾਹਰ ਆਈਏ, ਪੰਜਾਬ ਤੋਂ ਬਾਹਰ ਕੀ ਪੰਜਾਬ ਦੇ ਵਿੱਚ ਹੀ ਸ਼ਹਿਰਾਂ ਦੇ ਵਿੱਚ ਵੇਖੀਏ ਕਿ ਮਾਂ ਪਿਓ ਨਹੀਂ ਚਾਹੁੰਦੇ ਕਿ ਮੇਰਾ ਬੱਚਾ ਪੰਜਾਬੀ ਵਿੱਚ ਗੱਲ ਕਰੇ। ਪੰਜਾਬੀ ਜਿਹੜੀ ਬੋਲੀ ਹੈਗੀ ਆ ਉਹ ਉਹਨੂੰ ਇਹ ਟ੍ਰੀਟ ਕੀਤਾ ਜਾਂਦਾ ਹੈ ਕਿ ਉਹ ਪੇਂਡੂ ਗਵਾਰਾਂ ਜਾਂ ਘੱਟ ਪੜ੍ਹੇ ਲਿਖਿਆ ਬੰਦਿਆਂ ਦੀ ਹੀ ਭਾਸ਼ਾ ਹੈਗੀ ਹੈ। ਅਤੇ ਪੰਜਾਬ ਤੋਂ ਬਾਹਰ ਨਿਕਲੀਏ, ਉਹੀ ਹਾਲ ਜਿਹੜਾ ਹੈਗਾ ਕਿ ਉੱਥੇ ਲੋਕਲ ਲੈਂਗੁਏਜ ਦਾ ਜਾਂ ਹਿੰਦੀ ਦਾ ਵੀ ਹੋਈ ਹੈ। ਜਿਹੜੀ ਹਿੰਦੀ ਹੈਗੀ ਹੈ ਉਹ ਤੁਰਦੀ ਫਿਰਦੀ ਰੋਡ ਸਾਈਡ ਦੀ ਲੈਂਗੁਏਜ ਮੰਨੀ ਜਾਂਦੀ ਹੈਗੀ ਹੈ। ਸੇਮ ਉਹੀ ਗੱਲ ਆਪਾਂ ਪੰਜਾਬ ਦੇ ਵਿੱਚ ਆਈਏ, ਪੰਜਾਬ ਦੇ ਵਿੱਚ ਵੀ ਉਹੀ ਮੰਨਦੇ ਆ। ਜਿਹੜੀ ਪੰਜਾਬੀ ਹੈਗੀ ਆ ਉਹ ਨੱਚਣ ਗਾਣਾ ਕੋਮੇਡੀ ਟੱਪਣ ਵਾਸਤੇ ਤਾਂ ਠੀਕ ਹੈ, ਪਰ ਉਹ ਸਾਡੀ ਭਾਸ਼ਾ ਤਾਂ ਹੈ ਪਰ ਅਸੀਂ ਬੋਲਦੇ ਨਹੀਂ। ਕਿਉਂ? ਕਿਉਂਕਿ ਅਸੀਂ ਐਜੂਕੇਟਡ ਲੱਗਦੇ ਨੇ, ਨਹੀਂ ਲੱਗਦੇ ਪੰਜਾਬੀ ਬੋਲਦੇ ਹੋਏ। ਇਸ ਫਿਲਮ ਇਹ ਤਾਂ ਨਹੀਂ ਕਹਾਂਗੇ ਕਿ ਇਹ ਬਹੁਤ ਵਧੀਆ ਬਹੁਤ ਹੀ ਹਿੱਟ ਮੂਵੀ ਰਹੀ ਹੈ ਜਾਂ, ਪਰ ਹਾਂ ਇਹ ਹੈ ਕਿ ਵਨ ਟਾਈਮ ਵਾਚ ਮੂਵੀ ਹੈਗੀ ਆ। ਫਿਲਮ ਦੇ ਵਿੱਚ ਕੋਈ ਚੱਜ ਦਾ ਕੋਈ ਗਾਣਾ ਐਲ ਪੀ ਐਜਾ ਨਹੀਂ ਹੈ ਜਿਹੜਾ ਕਿ ਮੈਨੂੰ ਦੇਖੇ ਹੋਏ 2 ਦਿਨ ਨਹੀਂ ਹੋਏ ਆ, ਮੈਨੂੰ ਯਾਦ ਚੇਤੇ ਨਹੀਂ ਹੈ। ਹਾਂ, ਨੀਰੂ ਬਾਜਵਾ ਦਾ ਫਿਲਮ ਦੇ ਵਿੱਚ ਹੋਣਾ ਇੱਕ ਹੈ ਜ਼ਰੂਰੀ, ਇੱਕ ਮੇਨ ਫੈਕਟਰ ਹੈ, ਅਟਰੈਕਸ਼ਨ ਦਾ ਫੈਕਟਰ ਹੈ ਜਿਹੜਾ ਕਿ ਅਸੀਂ ਉਹਨਾਂ ਦੀ ਕੈਮਿਸਟਰੀ ਵੇਖ ਸਕਦੇ ਹਾਂ, ਉਹਨਾਂ ਦੀ ਐਕਟਿੰਗ ਵੇਖ ਸਕਦੇ ਹਾਂ। ਜੇ ਸ਼ਿਤੇਸ਼ ਚੌਧਰੀ ਦੀ ਗੱਲ ਕਰੀਏ, ਡਾਇਰੈਕਸ਼ਨ ਪੱਖੋਂ, ਕਾਸਟ ਵੱਲੋਂ, ਡਾਇਲੋਗ ਵੱਲੋਂ ਅਜਿਹੀ ਕੋਈ ਘਾਟ ਹੈ ਨਹੀਂ, ਪਰ ਸਟੋਰੀ ਅਜਿਹੀ ਹੈਗੀ ਹੈ, ਕਹਾਣੀ ਅਜਿਹੀ ਹੈਗੀ ਆ ਕਿ ਜਿਹਦੀ ਕਿ ਲਿਮਿਟ ਹੀ ਆਡੀਅੰਸ ਹੁੰਦੀ ਹੈ, ਪਰ ਚੰਗਾ ਹੈ। ਪਰ ਹੁਣ ਜੇ ਵੱਡੇ ਪੜਦੇ ਤਾਂ ਨਹੀਂ, ਛੋਟੇ ਪੜਦੇ ਤਾਂ ਇਸ ਤਰ੍ਹਾਂ ਦੀਆਂ ਮੂਵੀਆਂ ਅਸੀਂ ਵੇਖ ਸਕਦੇ ਹਾਂ। ਅਤੇ ਆਹ ਸੀ ਸਾਡਾ ਰਿਵਿਊ ਫਿਲਮ, ਪੰਜਾਬੀ ਫਿਲਮ ਉੜਾ ਐੜਾ ਦਾ, ਜਿਹੜਾ ਕਿ ਸਟਾਰ ਕਾਸਟਿੰਗ ਸਿੰਘ, ਤਰਸੇਮ ਜੱਸਰ ਅਤੇ ਨੀਰੂ ਬਾਜਵਾ। ਅਤੇ ਹੁਣ ਇਹ ਮੂਵੀ ਤੁਸੀਂ ਵੇਖ ਸਕਦੇ ਹੋ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ, ਤੁਹਾਨੂੰ ਪ੍ਰਾਈਮ ਸਬਸਕ੍ਰਾਈਬਰਸ ਵਾਸਤੇ ਹੀ ਸਿਰਫ। ਧੰਨਵਾਦ ਦੋਸਤੋ, ਫਿਰ ਮਿਲਦੇ ਰਹਾਂਗੇ, ਹੋਰ ਨਵੀਂ ਕੋਈ ਫਿਲਮ ਪੰਜਾਬੀ ਹਿੰਦੀ ਅੰਗਰੇਜ਼ੀ ਲੈ ਕੇ ਆਵਾਂਗੇ, ਉਹਦਾ ਰਿਵਿਊ ਵੀ ਕਰਾਂਗੇ ਸਾਡੇ ਇਹ ਸ਼ੋਅ 'ਤੇ।